ਦੀਪਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਖਬਰਾਂ ਦਾ ਸਿਲਸਿਲਾ ਅੱਜ ਸ਼ੁਰੂ ਕਰਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸੀ ਪਾਰੀ ਦੀ ਸ਼ੁਰੂਆਤ ਹੋ ਰਹੀ ਹੈ ਕਿਆ? ਕੀ ਵੇਰਵੇ ਨੇ ਜੀ?
ਅੱਜ ਬੜਾ ਅਹਿਮ ਦਿਨ ਸੀਗਾ ਵਿਜੇ ਜੀ, ਅੱਜ 18 ਮਾਰਚ ਹੈ ਔਰ 18 ਮਾਰਚ ਤੋਂ 5 ਮੈਂਬਰੀ ਕਮੇਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਭਰਤੀ ਮੁਹਿੰਮ ਸ਼ੁਰੂ ਕਰਨੀ ਸੀ ਔਰ ਉਹ ਭਰਤੀ ਮੁਹਿੰਮ ਬਿਲਕੁਲ ਸ਼ੁਰੂ ਹੋਈ ਜੀ। ਅੱਜ 5 ਮੈਂਬਰੀ ਕਮੇਟੀ ਵੱਡੇ ਇਕੱਠ ਨਾਲ, ਵੱਡੀ ਇਕੱਤਰਤਾ ਦੇ ਵਿੱਚ, ਵੱਡੇ ਤੌਰ ਦੇ ਉੱਤੇ ਵੱਖ ਵੱਖ ਚਿਹਰਿਆਂ ਮੋਹਰਿਆਂ ਦੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਰਦਾਸ ਕਰਨ ਜਾਂਦੀ ਹੈ ਕਿ ਵਾਹਿਗੁਰੂ ਸਾਨੂੰ ਸ਼ਕਤੀ ਬਖਸ਼ਣਾ ਕਿ ਅਸੀਂ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ 5 ਮੈਂਬਰੀ ਕਮੇਟੀ ਦੀ ਤੌਰ ਦੇ ਉੱਤੇ ਭਰਤੀ ਮੁਹਿੰਮ ਸ਼ੁਰੂ ਕਰ ਸਕੀਏ। ਸੋ ਉਸ ਸਮੇਂ ਅਰਦਾਸ ਗਿਆਨੀ ਹਰਪ੍ਰੀਤ ਸਿੰਘ ਕਰਦੇ ਨੇ ਤੇ ਉਸ ਤੋਂ ਬਾਅਦ ਜਦੋਂ ਭਰਤੀ ਮੁਹਿੰਮ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲੀ ਪਰਚੀ ਗਿਆਨੀ ਹਰਪ੍ਰੀਤ ਸਿੰਘ ਕਟਾਉਂਦੇ ਨੇ। ਬਾਬਾ ਹਰਨਾਮ ਸਿੰਘ ਧੂਮਾ ਹੋਰਾਂ ਨੇ ਜਦੋਂ ਪੰਥਕ ਇਕੱਠ ਸੱਦਿਆ ਸੀ ਉਹ 'ਚ ਮਤਾ ਪਾਇਆ ਸੀ ਕਿ ਤਿੰਨੇ ਜਥੇਦਾਰ ਵਾਪਸ ਲਿਆਂਦੇ ਜਾਣ। ਉਹਨਾਂ 'ਚ ਗਿਆਨੀ ਹਰਪ੍ਰੀਤ ਸਿੰਘ ਦਾ, ਗਿਆਨੀ ਰਘਵੀਰ ਸਿੰਘ ਦਾ, ਗਿਆਨੀ ਸੁਲਤਾਨ ਸਿੰਘ ਦਾ ਜ਼ਿਕਰ ਸੀ
ਜੀ।
ਸੋ ਹੁਣ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਕਾਫ਼ੀ ਅਗਾਂਹ ਵੱਧ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਅੱਜ ਉਹਨਾਂ ਨੇ ਬਕਾਇਦਾ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਪਰਚੀ ਕਟਾ ਲਈ ਆ। ਮੈਂ ਹੁਣ ਸ਼੍ਰੋਮਣੀ ਅਕਾਲੀ ਦਲ ਸ਼ਬਦ ਇਸ ਲਈ ਵਰਤ ਰਿਹਾ ਕਿ ਕੱਲ੍ਹ ਤੱਕ ਇਹ ਤੈਅ ਸੀਗਾ ਕਿ ਉਹ ਅਕਾਲੀ ਦਲ ਨਾਂ ਰੱਖ ਰਹੇ ਨੇ, ਪਰ ਜਿਸ ਤਰ੍ਹਾਂ ਦਲਜੀਤ ਸਿੰਘ ਚੀਮਾ ਹੋਰਾਂ ਨੇ ਜਾਂ ਬਾਦਲ ਧਿਰ ਨੇ ਜਿਹੋ ਜਿਹੇ ਸਵਾਲ ਖੜੇ ਕੀਤੇ ਸੀ ਉਹ ਪਰਚੀ ਦਿਖਾ ਕੇ ਕਿ ਕੋਈ ਅਤਾ ਨਹੀਂ, ਕੋਈ ਪਤਾ ਨਹੀਂ, ਕੋਈ ਥੋਹ ਨਹੀਂ, ਕੋਈ ਟਿਕਾਣਾ ਨਹੀਂ, ਕੋਈ ਸੀਰੀਅਲ ਨੰਬਰ ਨਹੀਂ ਜੀ, ਹੈ ਇਹ ਫਰੋਡ ਨੇ। ਸੋ ਅੱਜ ਉਹਨਾਂ ਨੇ ਜਿਹੜੀ ਪਰਚੀ ਪਹਿਲੀ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਜਾਂ ਬਾਕੀਆਂ ਨੂੰ ਦਿੱਤੀ ਗਈ
ਜੀ,
ਉਸ ਪਰਚੀ ਤੇ ਲਿਖਿਆ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਸੋ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ 5 ਮੈਂਬਰੀ ਕਮੇਟੀ ਵੱਲੋਂ ਭਰਤੀ ਮੁਹਿੰਮ ਸ਼ੁਰੂ। ਸੋ ਉਹਨਾਂ ਨੇ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ, ਜਿਹੜਾ ਅਕਾਲ ਤਖ਼ਤ ਸਾਹਿਬ ਦੇ 2 ਤਰੀਕ ਦੇ ਹੁਕਮਨਾਮੇ ਨੇ ਨਾ ਉਹਦੀ 70 ਦੇ ਅਨੁਸਾਰ ਇਹ ਗੱਲ ਹੈ, ਉਹਦੇ ਵਿੱਚ ਕਿਹਾ ਗਿਆ ਕਿ ਪੁਨਰ ਸੁਰਜੀਤੀ ਲਈ 5 ਮੈਂਬਰੀ ਕਮੇਟੀ ਨੇ ਕੰਮ ਕਰਨਾ
ਜੀ।
ਸੋ ਉਸ ਤੋਂ ਉਹਨਾਂ ਨੇ ਉਹ ਹਵਾਲਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ। ਸੋ ਹੁਣ ਆਸਾਨ ਹੋ ਗਿਆ ਬਾਦਲ ਧਿਰ ਦੇ ਲਈ ਕਿ ਚਲੇ ਜਾਓ ਭਾਈ ਅਦਾਲਤ ਜਾਓ
ਜੀ।
ਸੋ ਹੁਣ ਤੁਸੀਂ ਜਿਸ ਰਾਹ ਪੈਣਾ ਉਸ ਰਾਹ ਪੈ ਸਕਦੇ ਹੋ। ਸੋ ਇਸ ਲਈ ਅੱਜ ਉਹਦੀ ਪਹਿਲੀ ਪਰਚੀ ਕਟਾ ਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਤਰ੍ਹਾਂ ਨਾਲ ਐਲਾਨ ਕਰ ਦਿੱਤਾ, ਇੱਕ ਤਰ੍ਹਾਂ ਨਾਲ ਸਪਸ਼ਟ ਕਰ ਦਿੱਤਾ ਕਿ ਹੁਣ ਪੰਥਕ ਇਕੱਲੇ ਮੈਂ ਧਾਰਮਿਕ ਖੇਤਰ ਦੇ ਵਿੱਚ ਨਹੀਂ ਵਿਚਰਾਂਗਾ, ਪੰਥਕ ਦੀ ਰਾਜਨੀਤੀ ਖੇਤਰ ਦੇ ਵਿੱਚ ਵੀ ਮੈਂ ਵਿਚਰਾਂਗਾ। ਸੋ ਉਹ ਤਾਂ ਇੱਕ ਤਰ੍ਹਾਂ ਨਾਲ ਪਿੰਡ 'ਚ ਨੇਤਰ ਆਏ ਨੇ
ਜੀ।
ਪਰ ਇਹ ਸਭ ਦੇ ਦਰਮਿਆਨ ਜਿਹੜੀ ਗੱਲ ਗੌਰ ਕਰਨ ਵਾਲੀ ਹੈ, ਅੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ, ਨਾਲ ਉਹਨਾਂ ਨੂੰ ਕਾਰਜਕਾਰੀ ਤੌਰ ਦੇ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲੀ ਹੋਈ ਹੈ ਤੇ ਉੱਧਰ ਬਾਬਾ ਧੂਮਾ ਕਹਿੰਦੇ ਅਸੀਂ ਤਾਂ ਮੰਨਦੇ ਨਹੀਂ ਕਿ ਜੀ ਅੰਤਰੀ ਕਮੇਟੀ ਨੇ ਸਾਡੀ ਸੁਣੀ ਨਹੀਂ, ਇਸ ਲਈ ਅਸੀਂ ਤਾਂ 28 ਮਾਰਚ ਨੂੰ ਜਦੋਂ ਇਜਲਾਸ ਹੋਊਗਾ ਉਸ ਤੇਜਾ ਸਿੰਘ ਸਮੁੰਦਰੀ ਹਾਲ 'ਚ ਵੱਡਾ ਇਕੱਠ ਕਰਾਂਗੇ। ਉਹਨਾਂ ਨੇ ਅੱਜ ਐਲਾਨ ਕਰਤਾ ਕਿ ਜਥੇਦਾਰਾਂ ਦੀ ਬਹਾਲੀ। ਉਹ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਅੱਜ ਜੀ 5 ਮੈਂਬਰੀ ਕਮੇਟੀ ਨੂੰ ਚਾਹ ਤੇ ਸੱਦਿਆ, ਪੰਜਾਂ ਦੇ ਪੰਜਾਂ ਮੈਂਬਰਾਂ ਨੂੰ ਇਕੱਲੇ ਇਕੱਲੇ ਨੂੰ ਉਹਦੇ ਨਾਂ ਤੇ ਰੁੱਖਾ ਭੇਜਿਆ, ਉਹਦੇ ਨਾਂ ਤੇ ਚਿੱਠੀ ਭੇਜ ਕੇ ਉਹਨਾਂ ਨੂੰ ਕਿਹਾ ਕਿ ਆਓ ਤੇ ਉਹਨਾਂ ਨਾਲ ਕੁਛ ਮਸ਼ਵਰੇ ਹੋਏ। ਇਹ ਮਸ਼ਵਰੇ ਇਹ ਕਹਿੰਦੇ ਸੁਣਾਈ ਦਿੱਤੇ ਕਿ ਜੀ ਆਪਾਂ ਇੱਕ ਹੋ ਕੇ ਤੁਰਨਾ, ਆਪਾਂ ਇਕੱਠਿਆਂ ਅੱਗੇ ਵਧਣਾ। ਇੱਕ ਪਾਸੇ ਕੱਲ ਬਲਵਿੰਦਰ ਸਿੰਘ ਭੂੰਦੜ ਕਹਿ ਰਹੇ ਸੀ ਕਿ ਆ ਜਾਓ ਭਾਈ ਬੈਠ ਕੇ ਲੈ ਲਓ ਭਾਈ ਆ ਪਰਚੀਆਂ ਸਾਡੇ ਵਾਲੀਆਂ ਲੈ ਜਾਓ ਆਪਾਂ ਮਿਲ ਕੇ ਚੱਲੀਏ, ਹੈ ਨਾ
ਜੀ।
ਤੇ ਦੂਸਰੇ ਪਾਸੇ ਦਲਜੀਤ ਸਿੰਘ ਚੀਮਾ ਦੂਸਰਾ ਸੁਰ ਵੀ ਰੱਖ ਰਹੇ ਸੀਗੇ, ਪਰ ਅੱਜ ਉਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦਾ ਇਸ ਪੱਖੋਂ ਅਗਾਂਹ ਆਉਣਾ ਕਿ ਬੈਠ ਕੇ ਗੱਲ ਹੋ ਸਕਦੀ ਹੈ, ਮਿਲ ਕੇ ਗੱਲ ਕਰੋ, ਅੱਗੇ ਵਧੋ, ਏਕਤਾ ਦੀ ਗੱਲ ਕਰੋ। ਤੇ ਭਾਈ ਜੇ ਇਹ ਹੋ ਸਕਦਾ ਤਾਂ ਇਹ ਗੱਲ ਤਾਂ 2 ਤਰੀਕ ਨੂੰ ਜਦੋਂ ਫੈਸਲੇ ਸੁਣਾਏ ਗਏ ਸੀ ਉਸ ਦਿਨ ਵੀ ਸੀਗਾ ਕਿ ਦਾਗੀ ਤੇ ਬਾਗੀ ਆਪਣੇ ਆਪਣੇ ਚੁੱਲ੍ਹੇ ਸਮੇਟ ਲੈਣ ਤੇ ਇੱਕ ਹੋ ਜਾਣ, ਗੱਲ ਤਾਂ ਉੱਥੋਂ ਪਈ ਹੈ
ਜੀ।
ਫਿਰ ਜੇ ਉਹ ਪ੍ਰਵਾਨ ਹੋ ਜਾਂਦੇ ਤਾਂ ਸਾਰੀ ਸਥਿਤੀ ਸਪਸ਼ਟ ਹੋ ਜਾਂਦੀ। ਸੋ ਹੁਣ ਲੱਗ ਰਿਹਾ ਕਿ ਏਕਤਾ ਵਾਲਾ ਫਾਰਮੂਲਾ ਵੀ ਅਪਣਾਇਆ ਜਾ ਰਿਹਾ। ਮੈਨੂੰ ਨਹੀਂ ਪਤਾ ਕਿ ਇਹ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਹੋਰਾਂ ਦੇ ਜਥੇਦਾਰ ਸਾਹਿਬਾਨ ਦੇ ਤੌਰ ਦੇ ਉੱਤੇ ਉਹਨਾਂ ਦੀ ਆਪਣੀ ਸੋਝੀ ਚੋ ਇਹ ਫੈਸਲਾ ਜਾਂ ਪਰਦੇ ਪਿੱਛੋਂ ਬਾਦਲ ਧਿਰ ਦੀ ਸਿਆਸਤ ਚੋ ਇਹ ਫੈਸਲਾ, ਇਹ ਆਉਣ ਵਾਲਾ ਵਕਤ ਸਪਸ਼ਟ ਕਰ ਦੇਗਾ
ਜੀ।
ਪਰ ਇੰਨਾ ਕੁ ਜ਼ਰੂਰ ਹੈ ਕਿ ਅੱਜ ਦੇ ਇਕੱਠ ਨੇ ਕਈਆਂ ਨੂੰ ਫਿਕਰ 'ਚ ਪਾਇਆ। ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਕਈਆਂ ਦੀ ਨੀਂਦ ਨਹੀਂ ਆਉਣੀ ਅੱਜ ਕਿਉਂਕਿ ਸਵੇਰ ਨੂੰ ਇਕੱਠ ਹੋਣਾ। ਸੋ ਅੱਜ ਉਸ ਇਕੱਠ ਨੇ ਫਿਕਰ 'ਚ ਪਾ ਦਿੱਤਾ ਵੱਡੀ ਤੌਰ ਦੇ ਉੱਤੇ, ਵੱਡੀ ਗਿਣਤੀ 'ਚ ਉਹ 'ਚ ਬਾਬਾ ਬੇਦੀ ਹੋਰੀ ਵੀ, ਹੈ ਨਾ, ਇੱਥੋਂ ਤੱਕ ਕਿ ਆ ਸੁਧਾਰ ਲਹਿਰ ਵਾਲੇ ਵੀ ਚਲੋ ਇਹ ਪਰਿਵਾਰ ਚੜ੍ਹਨੇ ਜਾਂ ਨਹੀਂ ਚੜ੍ਹਨੇ ਪਤਾ ਨਹੀਂ, ਕਿਉਂਕਿ ਇਹਨਾਂ ਨੇ ਵੀ ਨਾਲੇ ਮਲਾਈਆਂ ਤਾਂ ਖਾਧੀਆਂ ਹੋਈਆਂ, ਕਈਆਂ ਨੇ ਖੁਰਚਣੀਆਂ ਖੁਰਚ ਖੁਰਚ ਵੀ ਖਾਧੀਆਂ ਬਾਦਲ ਰਾਜ ਦੇ ਵਿੱਚ, ਸੋ ਇਸ ਲਈ ਹੁਣ ਇਹ ਵੀ ਪ੍ਰਵਾਨ ਚੜ੍ਹਨਗੇ ਜਾਂ ਨਹੀਂ, ਪਰ ਇਹ ਵੀ ਲਾਈਨ 'ਚ ਲੱਗੇ ਹੋਏ ਜੀ, ਮੈਂਬਰਸ਼ਿਪ ਇਹਨਾਂ ਨੇ ਵੀ ਲਈਆਂ ਨੇ। ਦੂਸਰੇ ਪਾਸੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਬਾਦਲ ਧਿਰ ਦੇ ਕਈ ਜ਼ਿਲ੍ਹਾ ਪੱਧਰ ਦੇ ਆਗੂਆਂ ਨੇ ਵੱਡੇ ਜਥੇ ਲੈ ਕੇ ਆਏ ਸੀ, ਸੋ ਇਸ ਲਈ ਇਹ ਪ੍ਰਕਿਰਿਆ ਵੀ ਉੱਤਰ ਨੂੰ, ਸੋ ਜੇ ਮੁਹਿੰਮ ਬਣ ਗਈ, ਕਿਉਂਕਿ ਉਹਨਾਂ ਨੇ ਕਿਹਾ ਕਿ ਅੱਜ ਤਾਂ ਅਸੀਂ ਇੱਥੇ ਸ਼ੁਰੂ ਕੀਤੀ ਆ, ਹਾਂ ਆਹ ਲਓ ਜੀ ਆਹ ਪਰਚੀ ਵੀ, ਹੁਣ ਸੀਰੀਅਲ ਨੰਬਰ ਵੀ ਲੱਗਿਆ, ਆਤਾ ਪਤਾ ਵੀ ਹੈਗਾ, ਐਡਰੈਸ ਵੀ ਹੈਗਾ, ਤੇ ਇਹਦੇ ਪਰ ਕੋਈ ਅਸੀਂ ਫੀਸ ਨਹੀਂ ਲੈ ਰਹੇ, ਕੋਈ ਮੈਂਬਰਸ਼ਿਪ ਦੀ ਪੈਸੇ ਨਹੀਂ ਵਸੂਲੇ ਜਾ, ਜਿਹੜੇ ਉਹਨਾਂ ਨੂੰ ਖਾਤੇ ਦਾ ਫਿਕਰ ਸੀ
ਜੀ।
ਪਰ ਉਹ ਕਹਿੰਦੇ ਮਿਸ ਕਾਲ ਕਰੋ ਤੇ ਮਿਸ ਕਾਲ ਤੇ ਮੈਂਬਰਸ਼ਿਪ ਨਹੀਂ ਮਿਲਣੀ, ਮਿਸ ਕਾਲ ਤੇ ਤੁਹਾਨੂੰ ਸਾਡੇ ਬੰਦੇ ਸੰਪਰਕ ਕਰਨਗੇ ਤੁਹਾਡੇ ਫੋਨ ਤੇ ਤੁਹਾਡੇ ਘਰ ਆ ਕੇ ਤੁਹਾਡੀ ਮੈਂਬਰਸ਼ਿਪ ਕਰਕੇ ਜਾਣਗੇ
ਜੀ,
ਤੇ ਆਉਂਦੇ ਦਿਨਾਂ 'ਚ ਜ਼ਿਲ੍ਹਾ ਪੱਧਰ ਦੇ ਪ੍ਰੋਗਰਾਮ ਐਲਾਨੇ ਜਾਣੇ। ਸੋ ਹੁਣ ਪਤਾ ਨਹੀਂ ਏਕਤਾ ਦੀ ਗੱਲ ਇਸ ਕੁਰਸੀ ਤੇ ਇਸ ਰੁਤਬੇ ਤੇ ਇਸ ਸਥਾਨ ਤੇ ਆ ਕੇ ਉਹ ਵਿਵੇਕ ਚੋਂ ਆਈ ਹੈ ਜਾਂ ਉਹ ਸਿਆਸੀ ਪਿੱਠ ਚੋਂ ਆਈ ਹੈ, ਪਰ ਗੱਲ ਤੁਰ ਪਈ ਹੈ ਜਨਾਬ, ਤੇ ਉਹਦੇ ਵਿੱਚ ਸਿਆਸੀ ਮੈਦਾਨ 'ਚ ਜਿਵੇਂ ਕਹਿੰਦੀ ਹਰਪ੍ਰੀਤ ਸਿੰਘ ਨੇਤਰੇ ਨੇ, ਇੱਕ ਪਾਸੇ ਮਨਪ੍ਰੀਤ ਅਯਾਲੀ ਹੋਰਾਂ ਦਾ ਚਿਹਰਾ ਇਹਦੇ ਵਿੱਚ ਉੱਭਰ ਰਿਹਾ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਆਪਣੀ ਸਥਾਪਨਾ ਦੀ ਲੜਾਈ ਲੜਦੇ ਨਜ਼ਰ ਆ ਰਹੇ ਨੇ। ਸੋ ਇਹਦੇ ਲਈ ਹੁਣ ਪਸਾਰਾ ਖੁੱਲਣ ਲੱਗਿਆ, ਦੇਖਦੇ ਹਾਂ ਜੀ ਇਸ ਨੂੰ ਗਾਹ ਨੂੰ ਕਿਹੜਾ ਰੰਗ ਮਿਲਦਾ। ਅੱਜ ਭਰਤੀ ਮੈਮ ਸ਼ੁਰੂ ਹੋ ਗਈ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੀ ਪਰਚੀ ਕਰਾ ਲਈ ਹੈ।
ਤੇ ਦੀਪਕ ਜੀ ਧਾਮੀ ਦੀ ਵਾਪਸੀ ਤੇ ਇਹਦਾ ਸੁਖਬੀਰ ਬਾਦਲ ਦੇ ਉੱਪਰ ਕੀ ਅਸਰ ਆ?
ਦੇਖੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਇੱਕ ਸੁਨੇਹੇ ਦੇ ਆਧਾਰ ਦੇ ਉੱਤੇ ਅਸਤੀਫਾ ਦੇ ਕੇ ਜਾਂਦੇ ਨੇ, ਤੇ ਉਸ ਸਮੇਂ ਉਹਨਾਂ ਨੂੰ ਸਾਰੀਆਂ ਧਿਰਾਂ ਜਿਹੜੇ ਉਹਨਾਂ ਦੇ ਨਾਲ ਸੀ, ਨਾਲ ਨਹੀਂ ਵੀ ਸੀ, ਉਹ ਵੀ ਸਾਰੀਆਂ ਕਹਿੰਦੀਆਂ ਨੇ ਕਿ ਆ ਜਾਓ ਜੀ। ਐਸ ਜੀ ਪੀ ਸੀ ਮੈਂਬਰ ਮਨਾਉਣ ਗਏ, ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਮਨਾਉਣ ਗਏ, ਪਰ ਧਾਮੀ ਸਾਹਿਬ ਨਹੀਂ ਮੰਨੇ, ਕਹਿੰਦੇ ਨਾ ਜੀ ਮੇਰਾ ਮਨ ਇਜਾਜ਼ਤ ਨਹੀਂ ਦਿੰਦਾ ਕਿ ਹੁਣ ਕੰਮ ਨਹੀਂ ਹੋਣਾ। ਜੋ ਮਤਲਬ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਮਨ ਕਹਿੰਦਾ ਸੀਗਾ ਕਿ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਜੀ ਨਾ ਤੋਰਿਆ ਜਾਵੇ, ਹੈ ਤੇ ਉਹ ਤੋਂ ਬਾਅਦ ਤਾਂ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਵੀ ਤੋਰਤੇ, ਇਹ ਇਸ ਲਈ ਕਹਿੰਦੇ ਕਿ ਉਹਨਾਂ ਨੇ ਕਈ ਤਰ੍ਹਾਂ ਦੇ ਇਹੋ ਜਿਹੇ ਫੈਸਲੇ ਹੋਏ, ਸੋ ਇਸ ਲਈ ਕਹਿੰਦੇ ਕਿ ਉਹ ਪਿਛਾਂ ਹਟੇ। ਪਰ ਉਹਨਾਂ ਨੂੰ ਮਨਾਉਣ ਦੇ ਲਈ ਗਿਆਨੀ ਰਘਵੀਰ ਸਿੰਘ ਹੋਰੀ ਜਦੋਂ ਬਤੌਰ ਜਥੇਦਾਰ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਉਹ ਵੀ ਗਏ, ਪਰ ਧਾਮੀ ਸਾਹਿਬ ਮੰਨੇ ਨਹੀਂ
ਜੀ।
ਅੰਤਰੀ ਕਮੇਟੀ ਲਗਾਤਾਰ ਦੋ ਬੈਠਕਾਂ ਤੋਂ ਉਹਨਾਂ ਦਾ ਅਸਤੀਫਾ ਪ੍ਰਵਾਨ ਵੀ ਨਹੀਂ ਕਰ ਰਹੀ ਸੀ ਤੇ ਮਤਲਬ ਮਨਜ਼ੂਰ ਵੀ ਨਹੀਂ ਕਰ ਰਹੀ ਸੀ, ਰੱਦ ਵੀ ਨਹੀਂ ਕਰ ਰਹੀ ਸੀ, ਖਾਰਜ ਵੀ ਨਹੀਂ ਕਰ ਰਹੀ ਸੀ, ਪਰ ਪੈਂਡਿੰਗ ਰੱਖ ਰਹੀ ਸੀ। ਸੋ ਪਿਛਲੇ ਜਿਹੜੀ ਬੈਠਕ ਹੋਈ 17 ਤਰੀਕ ਵਾਲੀ, ਉਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰਤਾ, ਤੇ ਨਾ ਮਨਜ਼ੂਰ ਕਰਨ ਤੋਂ ਬਾਅਦ ਬਾਦਲ ਧਿਰ ਨਾਲ ਸੰਬੰਧਿਤ ਅੰਤਰੀਮ ਕਮੇਟੀ ਦੇ ਮੈਂਬਰ ਵੀ ਮਨਾਉਣ ਗਏ, ਤੇ ਉਦਣ ਇਸ਼ਾਰੇ 'ਚ ਗੱਲ ਆਈ ਕਿ ਜੀ ਧਾਮੀ ਸਾਹਿਬ ਨੇ ਕਿਹਾ ਕਿ ਚਲੋ ਮੈਂ ਵਿਚਾਰ ਲੂੰਗਾ
ਜੀ।
ਹੁਣ ਇਹ ਵਿਚਾਰ ਲੂੰਗਾ ਹੀ ਕਿਹਾ ਸੀਗਾ ਕਿ ਜਾਂ ਕਿਹਾ ਸੀਗਾ ਕਿ ਸੁਖਬੀਰ ਬਾਦਲ ਆ ਜਾਣ ਫਿਰ ਮੰਨੂਗਾ। ਅੱਜ ਸੁਖਬੀਰ ਸਿੰਘ ਬਾਦਲ ਕਿਹਾ ਕਰੇ
ਜੀ।
ਹੁਣ ਸੁਖਬੀਰ ਸਿੰਘ ਬਾਦਲ ਦੇ ਨਾਲ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੀ ਜਾਂਦੇ ਨੇ, ਜਨਮੇਜਾ ਸਿੰਘ ਸੇਖੋਂ ਵੀ ਜਾਂਦੇ ਨੇ, ਹੋਰ ਵੀ ਸਾਰੇ ਜਾਂਦੇ ਨੇ। ਮੀਡੀਆ ਕੀ ਗੱਲ ਕਰ ਰਿਹਾ ਜੀ? ਸੁਖਬੀਰ ਬਾਦਲ ਮਨਾਉਣ ਪਹੁੰਚੇ। ਪਾਰਟੀ ਪੱਧਰ ਤੇ ਸੁਖਬੀਰ ਸਿੰਘ ਬਾਦਲ ਕੋਲ ਹੁਣ ਕੋਈ ਰੁਤਬਾ ਨਹੀਂ
ਜੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਇਹ ਉਹ ਲੀਡਰ ਨੇ ਜਿਹੜੇ ਆਪਣਾ ਆਧਾਰ ਗਵਾ ਚੁੱਕੇ ਨੇ, ਤੇ ਤੁਸੀਂ ਨਵੀਂ ਮੈਂਬਰਸ਼ਿਪ ਲੈ ਕੇ ਅਜੇ ਬਹਾਲ ਹੋਣਾ
ਜੀ।
ਪਰ ਤਾਂ ਵੀ ਸਾਰੇ ਪਾਸੇ ਚਰਚਾ ਹੈ ਕਿ ਸੁਖਬੀਰ ਬਾਦਲ ਮਨਾਉਣ ਆਏ ਤੇ ਧਾਮੀ ਜੀ ਮੰਨ ਗਏ। ਕੁਝ ਸ਼ਰਤਾਂ ਦੀਆਂ ਗੱਲਾਂ ਹੋ ਰਹੀਆਂ, ਕੁਝ ਹਵਾਲਿਆਂ ਦੀਆਂ ਗੱਲਾਂ ਹੋ ਰਹੀਆਂ, ਇਸ ਦੇ ਵਿੱਚੋਂ ਵੀ ਇਹ ਵਰਤਾਰਾ ਝਲਕਿਆ ਕਿ ਧਾਮੀ ਹੋਰਾਂ ਨਾਲ ਜਿਹੜਾ ਰਾਬਤਾ ਹੋਇਆ ਉਹਦੇ ਵਿੱਚੋਂ ਉਹ ਰਸਤਿਆਂ ਚੋਂ ਵੀ ਰਸਤਾ ਜਿਹਦੀ ਆਪਾਂ ਗੱਲ ਲਗਾਤਾਰ ਕਰ ਰਹੇ ਸੀਗੇ ਕਿ ਦੋ ਜਥੇਦਾਰ ਵਾਪਸ ਆ ਜਾਣਗੇ
ਜੀ,
ਹੋ ਸਕਦਾ ਦੋਵਾਂ ਚੋਂ ਇੱਕ ਜਥੇਦਾਰ ਦੀ ਵਾਪਸੀ ਦਾ ਵੀ ਰਾਹ ਖੁੱਲ ਜਾਵੇ ਕਿ ਇਕੱਲੇ ਗਿਆਨੀ ਰਘਵੀਰ ਸਿੰਘ ਨੂੰ ਲਿਆਓ
ਜੀ,
ਸੋ ਇਹ ਵੀ ਹੋ ਸਕਦਾ। ਸੋ ਤਾਂ ਕਿ ਧਾਮੀ ਨੂੰ ਲੱਗੇ ਕਿ ਮੇਰੀ ਵੀ ਰਹਿ ਜਾਵੇ, ਪਰ ਅਜੇ ਵੀ ਉਹ ਸਵਾਲ ਜਿਉਂ ਦਾ ਤਿਉਂ ਹੈ ਕਿ 7 ਮੈਂਬਰੀ ਕਮੇਟੀ ਹੁਣ ਬਹਾਲ ਹੋਏਗੀ
ਜੀ।
ਜੇ 5 ਮੈਂਬਰੀ ਕਮੇਟੀ ਨਾਲ ਸਿੰਘ ਸਾਹਿਬ, ਨਵੇਂ ਸਿੰਘ ਸਾਹਿਬ ਚਾਹ ਪੀ ਕੇ ਉਹਨਾਂ ਨੂੰ ਏਕਤਾ ਦੀ ਗੱਲ ਕਰ ਸਕਦੇ ਨੇ, ਤਾਂ ਕੀ ਹੁਣ ਧਾਮੀ ਹੋਰੀ ਇਹ ਕਹਿ ਕੇ ਆਉਣਗੇ ਕਿ ਜੀ ਮੈਂ ਤਾਂ ਆਇਆ ਹੀ ਇਸੇ ਸ਼ਰਤ ਤੇ ਕਿ 7 ਮੈਂਬਰੀ ਕਮੇਟੀ ਬਹਾਲ ਹੋਵੇ ਤੇ ਉਹ ਕੰਮ ਕਰੇ? ਤੇ ਜੇ ਇਸੇ ਮਸਲੇ ਤੇ ਆਉਣਾ ਸੀ ਜਨਾਬ, 7 ਮੈਂਬਰੀ ਕਮੇਟੀ ਤੁਸੀਂ ਪਹਿਲਾਂ ਮੁਖੀ ਸੀ
ਜੀ,
ਪਹਿਲਾਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਸੀ, ਤੁਸੀਂ ਸਾਹਮਣੇ ਆ ਕੇ ਕਮੇਟੀ ਚਲਾ ਲੈਂਦੇ, ਤੇ ਤੁਸੀਂ ਛੱਡਿਆ ਫਿਰ ਕਿਹਦੇ ਤੋਂ ਵਾਪਸੇ ਸੀ? ਜੇ ਹੁਣ ਉਹ ਹੁੰਦਾ ਤਾਂ ਇਹਦਾ ਮਤਲਬ ਹੁਣ ਬਾਦਲ ਤੈਨੂੰ ਇਹ ਸਮਝ ਆ ਗਈ ਹੈ, ਤਾਂ ਹੀ ਉੱਧਰੋਂ ਵੀ ਏਕਤਾ ਦੀ ਗੱਲ ਤੁਰਦੀ ਹੈ, ਤਾਂ ਹੀ ਸੁਖਬੀਰ ਬਾਦਲ ਮਨਾਉਣ ਵੀ ਜਾਂਦੇ ਨੇ, ਤੇ ਧਾਮੀ ਸਾਹਿਬ ਕੱਲ੍ਹ ਨੂੰ ਫਿਰ 7 ਮੈਂਬਰੀ ਕਮੇਟੀ ਦੇ ਹਵਾਲੇ ਨਾਲ, ਕਿਉਂਕਿ ਅਗਲੇ ਕਹਿੰਦੇ ਕਿ ਭਾਈ ਜੇ ਹੁਣ ਇਕੱਠੇ ਹੀ ਹੋਣਾ ਹੈ
ਜੀ
ਤੇ ਉਹ 5 ਮੈਂਬਰੀ ਕਾਹਨੂੰ, ਫਿਰ 7 ਮੈਂਬਰੀ ਆਵੇ ਜੇ ਸਾਡੀਆਂ ਵੀ ਮੈਂਬਰਸ਼ਿਪ ਫਰੋਲਣਗੇ, ਕਿਉਂਕਿ ਹੋ ਸਕਦਾ ਉਹਨੂੰ ਪਰਚੀਆਂ ਰਲਾ ਲਈਆਂ ਜਾਣ ਫਿਰ ਬਾਅਦ ਚੋਂ
ਜੀ
ਕਿ ਭਾਈ ਆ ਸਾਡੀ ਵੀ 24-25 ਲੱਖ ਜਿਹੜੀ ਕਾਗਜ਼ੀ ਆ ਜਾਂ ਨਕਲੀ ਆ ਜਾਂ ਅਸਲੀ ਆ ਉਹ ਵੀ ਚੈੱਕ ਕਰ ਲਓ, ਤੁਸੀਂ ਆਪਣੀ ਵੀ ਕਰ ਲਓ, ਇਕੱਠੀ ਕਰ ਲਓ ਜੀ, ਹੁਣ 7 ਮੈਂਬਰੀ ਕਮੇਟੀ ਨੂੰ ਕੰਮ ਮਿਲ ਜਾਵੇ ਹੋ ਸਕਦਾ, ਤੇ ਫਿਰ ਉਹਦੀ ਬਾਗਡੋਰ ਆਪਣੇ ਹੀ ਲੀਡਰ ਕੋਲ ਰਹੇ। ਇਸ ਲਈ ਧਾਮੀ ਦੀ ਲੋੜ ਹੈ, ਧਾਮੀ ਹੋਰਾਂ ਦੀ ਲੋੜ ਬਜਟ ਸੈਸ਼ਨ ਲਈ ਹੈ, ਧਾਮੀ ਹੋਰਾਂ ਦੀ ਲੋੜ ਮਜਬੂਰੀ ਬਣ ਗਈ ਹੁਣ ਬਾਦਲ ਧਿਰ ਦੀ। ਪਰ ਇਹ ਸਾਰੀ ਪ੍ਰਕਿਰਿਆ ਨੇ ਸਾਫ਼ ਕਰਤਾ ਕਿ ਬਿਗ ਬੌਸ ਸੁਖਬੀਰ ਸਿੰਘ ਬਾਦਲ ਹੀ ਹਨ, ਕੰਪਨੀ ਦੇ ਸਭ ਤੋਂ ਵੱਧ ਸ਼ੇਅਰ ਸੁਖਬੀਰ ਸਿੰਘ ਬਾਦਲ ਕੋਲ ਹੀ ਹਨ। ਉਹ ਕੰਪਨੀ ਚਾਹੇ ਪ੍ਰੋਫਿਟ 'ਚ ਹੈ, ਚਾਹੇ ਮੁਨਾਫੇ 'ਚ ਹੈ, ਚਾਹੇ ਘਾਟੇ 'ਚ ਹੈ, ਚਾਹੇ ਵੱਟੇ ਖਾਤੇ 'ਚ ਪੈ ਰਹੀ ਹੈ, ਪਰ ਉਹ ਨਹੀਂ, ਪਰ ਅਜੇ ਵੀ ਸ਼ੇਅਰ ਹੋਲਡਰ ਵੱਡਾ ਮੈਂ ਹਾਂ ਅਤੇ ਮੇਰੀ ਚੱਲਦੀ ਹੈ
ਜੀ।
ਸੋ ਜਥੇਦਾਰ ਸਾਹਿਬਾਨ ਤੋਂ ਵੀ ਵੱਡੇ ਹੋ ਗਏ, ਧਾਮੀ ਸਾਹਿਬ ਜਥੇਦਾਰਾਂ ਦੇ ਕਹੇ ਤੇ ਨਹੀਂ ਮੰਨੇ, ਸੁਖਬੀਰ ਬਾਦਲ ਤੇ ਕਹੇ ਤੇ ਮੰਨ ਰਹੇ, ਕੀ ਇਹ ਰਾਜਨੀਤਿਕ ਵਰਤਾਰਾ? ਸੋ ਇਹਦਾ ਮਤਲਬ SGPC ਨੂੰ ਚਲਾ ਕੌਣ ਰਿਹਾ
ਜੀ?
ਤੇ ਇਹ ਤਾਂ ਜੱਗ ਜਹਿਰ ਪਹਿਲਾਂ ਸੀ, ਤੁਸੀਂ ਅੱਜ ਉਹਦੇ ਤੇ ਹੋਰ ਮੋਹਰ ਲਾ ਰਹੇ ਹੋ। ਸੋ ਹੁਣ ਧਾਮੀ ਹੋਰਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਨੇ। ਸੋ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਹੁਣ ਗਿਆਨੀ ਕੁਲਦੀਪ ਸਿੰਘ ਗੜਗਾਜੋਰੀ ਸੰਗਤ ਦੇ ਮੂਹਰੇ ਜਿਸ ਤਰ੍ਹਾਂ ਏਕੇ ਦੀ ਗੱਲ ਕਰ ਰਹੇ ਨੇ, ਪ੍ਰੈਸ ਨੋਟ ਦੇ ਵਿੱਚ ਵੀ ਉਹਨਾਂ ਦਾ ਉਹ ਸੁਨੇਹਾ, ਅੱਜ ਮੀਟਿੰਗ 'ਚ ਵੀ ਉਹ ਸੁਨੇਹਾ, ਉਹ ਆਪਣੇ ਆਪ ਨੂੰ ਪ੍ਰਵਾਨ ਕਰਾਉਣ ਦੇ ਲਈ ਸੰਗਤ ਦੇ ਵਿੱਚ ਜਿਸ ਤਰ੍ਹਾਂ ਨਿੱਤਰ ਕੇ ਆ ਰਹੇ ਨੇ, ਸੋ ਉਸ ਤਰ੍ਹਾਂ ਦਾ ਵਰਤਾਰਾ ਹੁਣ ਕੀ ਧਾਮੀ ਹੋਰ ਵੀ ਕਰਦੇ ਨਜ਼ਰ ਆਉਣਗੇ? ਕੀ ਉਹ ਤੋਂ ਬਾਅਦ ਏਕਤੇ ਦੀ ਆਸ ਕੀਤੀ ਜਾ ਸਕਦੀ ਹੈ? ਪਰ ਕੀ ਏਕੇ ਦੀ ਆਸ ਇੱਕੋ ਫਾਰਮੂਲੇ ਤੇ ਹੋਊਗੀ ਕਿ ਹਾਂਜੀ ਇਕੱਠੇ ਹੋਣ ਲਈ ਤਿਆਰ ਆ ਪਰ ਪ੍ਰਧਾਨ ਸੁਖਬੀਰ ਸਿੰਘ ਬਾਦਲੇ? ਫਿਰ ਕੀ ਏਕਾ ਹੋਊਗਾ? ਸੋ ਜੇ ਆਪਣੀ ਮੇਰਾ ਮੈਂ ਪ੍ਰਧਾਨ ਤਾਂ ਆ ਜੀ, ਬਾਕੀ ਵੰਡ ਲਓ ਸਾਰਾ ਕੁਛ
ਜੀ।
ਸੋ ਇੱਥੇ ਆ ਕੇ ਪੇਚ ਫਿਰ ਫਸਣਾ ਜਾਂ ਇਹ ਇਸ ਭਰਤੀ ਮੁਹਿੰਮ ਨੂੰ ਖੁੰਡੀ ਕਰਨ ਦੀ ਕੋਸ਼ਿਸ਼ ਆ। ਸੋ ਆਉਂਦੇ ਸਮੇਂ 'ਚ ਅਜੇ ਬਹੁਤ ਕੁਛ ਖੁੱਲ੍ਹਣਾ। ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਵਿਜੇ ਜੀ ਕਿ ਰਾਜਨੀਤੀ ਦੇ ਵਿੱਚ ਜੋ ਹੁੰਦਾ ਹੁੰਦਾ ਉਹ ਦਿਖਦਾ ਨਹੀਂ ਹੁੰਦਾ
ਜੀ,
ਤੇ ਜੋ ਦਿਖਦਾ ਹੁੰਦਾ ਹੁੰਦਾ ਨਹੀਂ ਹੁੰਦਾ। ਸੋ ਇਸ ਲਈ ਅਜੇ ਕੀ ਹੋਣਾ ਇਹਦਾ ਇੰਤਜ਼ਾਰ ਕਰਨਾ ਚਾਹੀਦਾ। ਪਰ ਅੱਜ ਆਸ ਦੀ ਕਿਰਨ ਵੀ ਹੈ ਅਤੇ ਸ਼ੰਕੇ ਸ਼ੋਭੇ ਵੀ ਆ, ਬਰਾਬਰ ਖੜੇ ਆ।
ਅਤੇ ਦੀਪਕ ਜੀ, ਲੁਧਿਆਣੇ ਜਿਹੜੇ ਨਤੀਜੇ ਆਉਣਗੇ ਉਹ ਨਤੀਜੇ ਸਿਰਫ ਲੁਧਿਆਣੇ ਤੱਕ ਸੀਮਿਤ ਨਹੀਂ ਰਹਿਣਗੇ, ਉਹਨੇ ਇਹ ਵੀ ਡਿਸਾਈਡ ਕਰਨਾ ਵੀ ਕਿਹਦੀ ਕੁਰਸੀ ਰਹੇਗੀ ਅਤੇ ਕਿਹਦੀ ਕੁਰਸੀਆਂ ਦੇ ਪਾਵੇ ਕੱਟੇ ਜਾਣਗੇ ਜਾਂ ਕੁਰਸੀ ਚੱਕੀ ਜਾਊਗੀ, ਕੀ ਬਣੂਗਾ ਜੀ?
ਜਿਵੇਂ ਉਹ ਖੂਬ ਫੋਟੋ ਵਾਇਰਲ ਹੋਈ ਹੈ ਨਾ ਕਿ ਟਰੂਡੋ ਸਾਹਿਬ ਆਪਣੀ ਕੁਰਸੀ ਚੱਕ ਕੇ ਲਿਜਾ ਰਹੇ ਨੇ, ਨਿਕਲੀ ਹੈ
ਕੁਰਸੀ ਚੱਕ ਕੇ ਜੀਵ ਕੱਢਦੇ ਕੈਮਰਾਮੈਨ ਨੂੰ, ਉਹ ਫੋਟੋ ਦੇ ਵਿੱਚੋਂ ਕੈਪਚਰ ਹੋਈ। ਸੋ ਟਰੂਡੋ ਦੇ ਪਿਤਾ ਜੀ ਵੀ ਇਸ ਤਰ੍ਹਾਂ ਜਰਨਲਿਸਟ ਨੂੰ ਨਾ ਵੈਸੇ ਜਿੱਦਾਂ ਅਠਖੇਲੀਆਂ ਕਰਦੇ ਹੋਏ ਇੱਦਾਂ ਜੀਵ ਕੱਢਦੇ ਹੁੰਦੇ ਸੀ, ਤੇ ਕਹਿੰਦੇ ਇਸੇ ਤਰ੍ਹਾਂ ਉਹ ਕਿਸੇ ਨੂੰ ਚੜਾ ਨਹੀਂ ਸੀ ਰਹੇ, ਕਹਿੰਦੇ ਟਰੂਡੋ ਨੇ ਵੀ ਤਾਂ ਇਸ ਕਰਕੇ ਕੀਤਾ ਸੀਗਾ।
ਨਹੀਂ ਪਰ ਫਿਰ ਵੀ ਮਤਲਬ ਕਿ ਇੱਥੇ ਇੱਕ ਰਵਾਇਤ ਹੈ ਕਿ ਜਦੋਂ ਜਾਂਦੇ ਆ ਤਾਂ ਆਪਣੀ ਕੁਰਸੀ ਲੈ ਜਾਓ ਜੀ, ਹੈ ਨਾ। ਸੋ ਇਹ ਇੱਥੇ ਕੁਰਸੀ ਤੋਂ ਉੱਡਦੇ ਨਹੀਂ ਸਾਡੇ ਬੰਦੇ ਦਾ
ਜੀ ਜੀ,
ਕੁਰਸੀ ਲਿਜਾਣ ਤਾਂ ਦੂਏ ਦੀ ਥਾਂ ਛੱਡਣੀ ਤਾਂ ਵੱਖਰੀ ਗੱਲ ਹੈ ਕਿ ਇੱਥੇ ਤਾਂ ਛੱਡਦੇ ਨਹੀਂ।
ਹਾਂ,
ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਇਹ ਬਹੁਤ ਅਹਿਮ ਹੈ
ਜੀ।
ਲੁਧਿਆਣਾ ਚੋਣ ਭੱਗ ਗਈ ਹੈ, ਕੱਲ ਅਰਵਿੰਦ ਕੇਜਰੀਵਾਲ ਕੱਲ ਵੀ ਲੁਧਿਆਣਾ 'ਚ ਸੀ, ਅੱਜ ਵੀ ਲੁਧਿਆਣਾ 'ਚ ਸੀ, ਤੇ ਹੁਣ ਕਿਹਾ ਜਾ ਰਿਹਾ ਜੀ ਬਲਡੋਜ਼ਰ ਬੜੇ ਘਰਾਂ 'ਤੇ ਵੀ ਚੱਲੂਗਾ, ਹੁਣ ਬੜੇ ਨਸ਼ੇ ਤਸਕਰਾਂ ਦੇ ਉੱਤੇ ਵੀ ਕਾਰਵਾਈ ਹੋਊਗੀ। ਅੱਜ ਤੱਕ ਕਦੇ ਮੁੱਖ ਮੰਤਰੀ ਨੇ ਕੋਈ ਆਇਆ ਦੇਖੋ, ਭਗਵੰਤ ਮਾਨ ਜੀ ਆਏ, ਕੇਜਰੀਵਾਲ ਜੀ ਉੱਥੇ ਕਹਿ ਰਹੇ ਨੇ, ਕੇਜਰੀਵਾਲ ਜੀ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਜੇ ਤਾਂ ਅਸੀਂ ਟ੍ਰੇਲਰ ਦਿਖਾਇਆ, ਫਿਲਮ ਬਾਕੀ ਹੈ, ਇਹ ਕਾਰਵਾਈ ਹੋਊਗੀ, ਦੇਖਦੇ ਜਾਓ ਕਿ ਨਹੀਂ ਸਕਦੇ। ਮਤਲਬ ਅਰਵਿੰਦ ਕੇਜਰੀਵਾਲ ਇੰਜ ਰਿਐਕਟ ਕਰ ਰਹੇ ਨੇ ਜਿਵੇਂ ਪੰਜਾਬ ਪੁਲਿਸ ਦੇ ਉਹ ਮੁਖੀ ਹੋਣ, ਜਿਵੇਂ ਉਹ ਪੰਜਾਬ ਦੇ ਗ੍ਰਹਿ ਮੰਤਰੀ ਹੋਣ, ਜਿਵੇਂ ਉਹ ਪੰਜਾਬ ਦੇ ਮੁੱਖ ਮੰਤਰੀ ਹੋਣ। ਔਰ ਦੂਸਰੇ ਪਾਸੇ ਲੁਧਿਆਣਾ ਦੇ ਲਈ ਇਹੋ ਜਿਹੀ ਸ਼ਿੱਦਤ ਨਾਲ ਅਰਵਿੰਦ ਕੇਜਰੀਵਾਲ ਜੁਟੇ ਨੇ, ਦਿੱਲੀ ਦੀ ਹਾਰ ਤੋਂ ਬਾਅਦ, ਵਿਪਾਸ਼ਨਾ ਸੈਂਟਰ ਦੀ ਸਾਧਨਾ ਤੋਂ ਬਾਅਦ, ਜਿਸ ਤਰ੍ਹਾਂ ਉਹਦਾ ਪੂਰਾ ਫੋਕਸ ਲੁਧਿਆਣੇ ਤੇ ਹੋ ਗਿਆ। ਮਤਲਬ ਮੈਂ ਇਹ ਪੂਰੇ ਆਪਣੇ ਤਜਰਬੇ ਔਰ ਦਾਅਵੇ ਚੋਂ ਕਹਿ ਰਿਹਾ ਕਿ ਅਰਵਿੰਦ ਕੇਜਰੀਵਾਲ ਜੀ ਆਪਣੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨਾਲੋਂ ਵੀ ਵੱਧ ਕਾਲੇ ਨੇ ਕਿ ਛੇਤੀ ਵੋਟਾਂ ਪੈਣ, ਛੇਤੀ ਨਤੀਜਾ ਆਵੇ, ਛੇਤੀ ਸਾਡਾ ਉਮੀਦਵਾਰ ਜਿੱਤੇ ਤੇ ਰਾਜ ਸਭਾ ਛੱਡੇ ਤੇ ਮੈਂ ਜਾਵਾਂ। ਵੈਸੇ ਲੈਣ ਚ ਮਨੀਸ਼ ਸਿਸੋਦੀਆ ਵੀ ਖੜੇ ਨੇ
ਜੀ,
ਉਹਨਾਂ ਲਈ ਵੀ ਸੀਟ ਖਾਲੀ ਕਰਾਉਣੀ, ਆਪਸ ਚ ਆਦਾਨ ਪ੍ਰਦਾਨ ਵਾਲਾ ਵੀ ਪ੍ਰਕਿਰਿਆ ਹੋ ਸਕਦੀ ਹੈ। ਪਰ ਇਹ ਸਪਸ਼ਟ ਦਿਖਣ ਲੱਗ ਪਿਆ ਕਿ ਕੇਜਰੀਵਾਲ ਰਾਜ ਸਭਾ ਜਾਣਾ ਚਾਹੁੰਦੇ ਨੇ ਤੇ ਸੰਜੀਵ ਅਰੋੜਾ ਦੀ, ਇਸੇ ਲਈ ਉਹ ਤਾਂ ਇਹ ਵੀ ਕੋਸ਼ਿਸ਼ ਹੈ ਕਿ ਭਾਈ ਤੁਹਾਨੂੰ ਕੈਬਨਿਟ ਮੰਤਰੀ ਦੀ ਕੁਰਸੀ ਵੀ ਮਿਲ ਜਾਏਗੀ, ਇੱਥੋਂ ਤੱਕ ਦੇ ਪਹਿਲੂ ਹੈ। ਸੋ ਇਸ ਲਈ ਹੁਣ ਤੱਕ ਜਿਹੜਾ ਪੰਜਾਬ ਦੇ ਵਿੱਚ ਸਵਾਲ ਖੜਾ ਹੋ ਰਿਹਾ ਸੀਗਾ ਕਿ ਜੀ ਮੁੱਖ ਮੰਤਰੀ ਦੀ ਕੁਰਸੀ ਗਈ, ਮੁੱਖ ਮੰਤਰੀ ਤਾਂ ਬਦਲੇ ਜਾ ਰਹੇ ਨੇ, ਮੁੱਖ ਮੰਤਰੀ ਲਈ ਤਾਂ ਕਈ ਚਿਹਰੇ ਮੋਹਰੇ ਨੇ, ਹੈਂ ਅਮਰ ਅਰੋੜਾ ਨੂੰ ਤਾਂ ਤਾਕਤ ਵੀ ਦੇ ਤੀ, ਬਿਨਾਂ ਮੁਖਮੰਤਰੀ ਦੀ ਕੁਰਸੀ ਤੋਂ ਦਾਅਵੇਦਾਰ ਤਾਂ ਸਾਡੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾਂ ਵੀ ਨੇ, ਸਿੱਖਿਆ ਮੰਤਰੀ ਵੀ ਨੇ, ਦਿੱਲੀ ਜਾ ਕੇ ਧਰਨਾ ਵੀ ਲਾਉਂਦੇ ਨੇ, ਹਰਜੋਤ ਮੈਂ ਸੋਰੀ ਇਹ ਵੀ ਨੇ, ਸੋ ਇਹ ਸਾਰੇ ਦਾਅਵੇਦਾਰਾਂ 'ਚ
ਜੀ।
ਅਚਾਨਕ ਕੇਜਰੀਵਾਲ ਨੂੰ ਇਹ ਗੱਲ ਕਹਿਣੀ ਪਈ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ, ਹੁਣ ਤਾਂ ਛੱਡੋ ਇਸ ਟਰਮ 'ਚ ਪੂਰਾ ਕਰਨਗੇ ਤੇ ਅਗਲੀ ਵਾਰ ਵੀ ਇਹੀ ਹੋਣਗੇ ਸਾਡੇ। ਜੱਫੀਆਂ ਵੀ ਪਾਈਆਂ ਕੁੱਟ ਕੁੱਟ
ਜੀ।
ਅੰਮ੍ਰਿਤਸਰ ਇੱਕ MLA ਦੇ ਘਰੇ ਸਵੇਰ ਵਾਲੀ ਰੋਟੀ ਤੇ ਨਾਸ਼ਤਾ ਕਹਿੰਦੇ ਆ ਜਿਹਨੂੰ ਬ੍ਰੇਕਫਾਸਟ, ਹੈ ਨਾ, ਸੋ ਬਿਨਾਂ ਰੁਕੇ ਫਟਾਫਟ ਰੋਟੀ ਖਾਣੀ ਤੇ ਫਿਰ ਅਗਾਂਹ ਕੰਮ ਤੇ ਜਾਣਾ, ਸੋ ਇਸ ਲਈ ਉੱਥੇ ਉਹ ਰੋਟੀ ਖਾਣ ਵੀ ਗਏ ਤੇ ਉੱਥੇ ਵੀ ਗੁਲਦਸਤੇ ਦੇ ਇੱਕ ਦੋ ਦੀਆਂ ਅੱਖਾਂ ਦਾ। ਕੇਜਰੀਵਾਲ ਜੀ ਨੇ ਮੁੱਖ ਮੰਤਰੀ ਸਾਹਿਬ ਨੂੰ ਅੱਖਾਂ ਦਾ ਹਾਲ ਪੁੱਛਿਆ ਕਿ ਐਨ ਕੁਤਰ ਗਈ ਜੀ ਹੁਣ ਠੀਕ ਹੈ ਜੀ ਕਿਵੇਂ ਹੋ, ਫਿਰ ਉਹ ਤੋਂ ਬਾਅਦ ਨਿੱਜਰ ਸਾਹਿਬ ਜਿਹੜੇ ਮੰਤਰੀ ਰਹੇ ਨੇ ਉਹਨਾਂ ਦੇ ਘਰੇ ਦੁਪਹਿਰ ਦੀ ਰੋਟੀ ਤੇ, ਸੋ ਖਾਸੀਆਂ ਕੁੱਟ ਕੁੱਟ ਜੱਫੀਆਂ ਪਾਈਆਂ। ਕੀ ਇਹ ਸਾਰਾ ਕੁਛ ਮੇਲ ਮਿਲਾਪ ਲੁਧਿਆਣਾ ਚੋਣ ਲਈ ਹੈ ਕਿ ਇੱਥੇ ਕਿਸੇ ਨੂੰ ਕੋਈ ਵਖਰੇਵਾਂ ਨਾ ਦਿਖ ਜਾਵੇ?
ਜੀ
ਭਗਵੰਤ ਮਾਨ ਲੁਧਿਆਣਾ ਚੋਣ ਤੋਂ ਪਹਿਲਾਂ ਨਾ ਧੜਕ ਜਾਣ ਕਿਤੇ
ਜੀ,
ਸੋ ਇਸ ਲਈ ਉਹ ਕੋਸ਼ਿਸ਼ ਹੈ, ਜਾਂ ਕੋਈ ਇਹ ਸੈਟਲਮੈਂਟ ਹੋ ਗਈ ਹੈ ਕਿ ਫਿਲਹਾਲ ਨਹੀਂ ਛੇੜਨਾ, ਪਰ ਤਾਂ ਵੀ ਲੁਧਿਆਣਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਹੋਏਗੀ ਔਰ ਮੁੱਖ ਮੰਤਰੀ ਦੀ ਕੁਰਸੀ ਵੀ ਕੈਬਨਿਟ 'ਚ ਆਉਂਦੀ ਹੈ, ਤੇ ਕਿਹਨੂੰ ਖਸਕਾਇਆ ਜਾਂਦਾ ਕਿਹਨੂੰ ਨਹੀਂ, ਤੇ ਜਾਂ ਮੰਤਰੀਆਂ ਤੱਕ ਇਹ ਰੁਕ ਜਾਏਗਾ, ਮੁੱਖ ਮੰਤਰੀ ਤੱਕ ਵਾਰੀ ਨਹੀਂ ਆਏਗੀ, ਇਹ ਵੀ ਦੇਖਣ ਵਾਲੀ ਗੱਲ ਹੈ, ਪਰ ਹੋਣ ਵਾਲਾ ਬਹੁਤ ਕੁਛ ਹੈ ਜੀ। ਸੋ ਇਹ ਸਾਰਾ ਕੁਛ ਹੁਣ ਲੁਧਿਆਣਾ ਦੇ ਨਤੀਜੇ ਤੈਅ ਕਰਨਗੇ ਕਿ ਖੁਸ਼ੀ ਖੁਸ਼ੀ ਦਿੱਲੀ ਨੂੰ ਜਾਣਾ ਹੈ ਕੇਜਰੀਵਾਲ ਜੀ ਨੇ, ਜਾਂ ਇੱਥੇ ਕਈਆਂ 'ਤੇ ਨਜ਼ਰਾਂ ਡੇਗ ਕੇ ਜਾਣਾ, ਸੋ ਨਤੀਜੇ ਤੈਅ ਕਰਨਗੇ। ਬੇਸ਼ੱਕ ਸੱਤਾਧਾਰੀ ਧਿਰ ਲਈ ਜ਼ਿਮਨੀ ਚੋਣ ਜਿੱਤਣਾ ਔਖਾ ਨਹੀਂ ਹੁੰਦਾ, ਖਾਸ ਕਰਕੇ ਪੰਜਾਬ ਦੇ ਇਤਿਹਾਸ 'ਚ, ਪਰ ਆਮ ਆਦਮੀ ਪਾਰਟੀ ਨੂੰ ਤਤਤਾ ਗੁੜ ਖਾਣ ਲੱਗੇ ਸੀ ਤਾਂ ਮੂੰਹ ਸੜ ਗਿਆ ਸੀਗਾ, ਜਿੱਦਾਂ ਹੀ ਸਰਕਾਰ ਬਣੀ ਸੀ 92 MLA ਨਾਲ, ਉਹ ਤੋਂ ਬਾਅਦ ਖੁਦ ਮੁੱਖ ਮੰਤਰੀ ਭਗਵੰਤ ਮਾਨ ਵਾਲੀ MP ਵਾਲੀ ਸੀਟ ਹਾਰ ਗਏ ਸੀ, ਸਿਮਰਜੀਤ ਮਾਨ ਜਿੱਤ ਗਏ ਸੀ
ਜੀ।
ਸੋ ਇਸ ਲਈ ਹੁਣ ਫਿਰ ਦੁੱਧ ਦਾ ਫੁੱਕਿਆ ਲੱਸੀ ਨੂੰ ਫੁੱਕਾ ਮਾਰਦਾ, ਇਸ ਲਈ ਪੂਰੀ ਤਿਆਰੀ ਨਾਲ ਲੁਧਿਆਣੇ 'ਚ ਲੱਗੇ ਨੇ, ਸਰਕਾਰੀ ਤਾਕਤ ਨਾਲ ਲੱਗੇ ਨੇ।
ਦੀਪਕ ਜੀ, ਅੱਛਾ ਇਹ ਦੱਸਿਓ, ਜਿਹੜੀ SKM ਨਾਲ ਮੀਟਿੰਗ ਹੋਣੀ ਆ 26 ਮਾਰਚ ਨੂੰ ਹੋਣੀ ਹੈ ਜੀ, ਜਿਹੜੀ 5 ਮਾਰਚ ਨੂੰ ਹੋਣੀ ਸੀ ਮੀਟਿੰਗ, ਉਹ 26 ਨੂੰ ਹੋਊ? ਹੁਣ
5 ਮਾਰਚ ਨੂੰ ਇੱਕ ਮੀਟਿੰਗ ਜਿਹੜੀ ਹੋਈ ਸੀਗੀ, ਮਤਲਬ 5 ਮਾਰਚ ਨੂੰ ਜਿਹੜਾ ਚੰਡੀਗੜ੍ਹ ਆਉਣਾ ਸੀਗਾ ਕਿਸਾਨਾਂ ਨੇ
ਜੀ,
ਉਸ ਦਿਨ ਜਿਸ ਤਰ੍ਹਾਂ ਉਹਨਾਂ ਨੂੰ ਘਰੋਂ ਚੱਕਿਆ 4 ਤਰੀਕ ਦੀ ਰਾਤ ਨੂੰ, ਤੇ ਹੁਣ ਉਹ ਕਹਿੰਦੇ ਵੀ 26 ਤਰੀਕ ਨੂੰ ਪੰਜਾਬ ਦਾ ਬਜਟ ਪੇਸ਼ ਹੋਣਾ, ਤੇ ਉਸ ਦਿਨ ਅਸੀਂ ਬਜਟ ਸੈਸ਼ਨ 'ਚ ਟੱਕਰਾਂਗੇ, ਅਸੀਂ ਤਾਂ ਹੁਣ ਪੰਜਾਬ ਦੀ ਵਿਧਾਨ ਸਭਾ ਕੰਨੀ ਕੂਚ ਕਰਾਂਗੇ 26 ਤਰੀਕ ਨੂੰ। ਸੋ ਹੁਣ ਸਵਾਲ ਇਹ ਖੜਾ ਕਿ ਜਿਸ ਤਰ੍ਹਾਂ ਦਾ ਵਿਵਹਾਰ 4 ਤਰੀਕ ਦੀ ਰਾਤ ਨੂੰ 5 ਤਰੀਕ ਦੀ ਬੈਠਕ ਤੋਂ ਪਹਿਲਾਂ ਹੋਇਆ
ਜੀ,
ਹੈ ਕੀ ਹੁਣ 26 ਤਰੀਕ ਨੂੰ ਵੀ ਉਹੀ ਜਿਹਾ ਕੁਛ ਹੋਊਗਾ ਕਿ 26 ਤੋਂ ਪਹਿਲਾਂ ਚੱਕੇ ਜਾਣਗੇ ਕਿਸਾਨ ਆਗੂ? ਵੈਸੇ ਇਹ ਤੋਂ ਪਹਿਲਾਂ ਉਹਨਾਂ ਨੇ ਕਾਲ ਦਿੱਤੀ ਸੀ ਮੁੱਖ ਮੰਤਰੀਆਂ ਦੇ ਘਰ, ਮੰਤਰੀਆਂ ਦੇ ਸਾਰੇ MLA ਦੇ ਘਰਾਂ ਦੇ, ਆਮ ਆਦਮੀ ਪਾਰਟੀ ਦੇ ਘਰਾਓ ਦੀ, ਉਸ ਦਿਨ ਕੋਈ ਕਿਸੇ ਨੂੰ ਨਹੀਂ ਰੋਕਿਆ ਤੇ ਸਾਰੇ ਧਰਨਾ ਧੁਰਨਾ ਲਾ ਕੇ ਆਪਣੇ ਚਲੇ ਗਏ
ਜੀ,
ਪਰ ਕੱਲ ਨੂੰ 19 ਤਰੀਕ ਹੈ ਤੇ 19 ਤਰੀਕ ਨੂੰ ਕੇਂਦਰ ਨਾਲ ਖਨੌਰੀ ਔਰ ਸ਼ੰਭੂਲਿਆਂ ਦੀ ਬੈਠਕ ਤੈਅ ਹੈ, ਤੇ ਇਸ ਲਈ ਨਜ਼ਰ ਉਹਦੇ ਤੇ ਨਹੀਂ, ਤੇ ਚੰਗੀ ਗੱਲ ਇਹ ਹੋ ਰਹੀ ਹੈ ਕਿ ਪਹਿਲੀ ਵਾਰ ਹੈ ਕਿ ਦਿਨ 'ਚ ਬੈਠਕ ਕਰਨ ਲੱਗਿਆ ਹੈ, ਜਿੱਦਣ ਦਾ ਇਹ ਅੰਦੋਲਨ ਸ਼ੁਰੂ ਹੋਇਆ ਹੈ ਸਾਲ ਤੋਂ ਉੱਪਰ ਹੋ ਗਿਆ, ਜਿੰਨੀਆਂ 4-5 ਬੈਠਕਾਂ ਹੋਈਆਂ ਉਹ ਸ਼ਾਮ ਨੂੰ 4 ਵਜੇ ਤੋਂ 5 ਵਜੇ ਦਾ ਬਾਅਦ ਦਾ ਟਾਈਮ ਹੁੰਦਾ ਤੇ ਅੱਧੀ ਰਾਤ ਨੂੰ ਜਾ ਕੇ ਨਿਬੜਦੀ ਹੈ
ਜੀ,
ਸੋ ਇੱਥੇ ਪਹਿਲੀ ਵਾਰ ਹੈ ਕਿ ਸਵੇਰੇ 11:00 ਵਜੇ ਉਹ ਬੈਠਕ ਸ਼ੁਰੂ ਹੋਣੀ ਹੈ, ਸੋ ਦੇਖਦੇ ਹਾਂ ਜੀ ਹੁਣ ਉਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ, ਪਰ ਆਸ ਬਹੁਤ ਘੱਟ ਹੈ ਕਿ ਉਹ ਵੀ ਗੱਲ ਤਣ ਪੱਤਰ ਲੱਗੂਗੀ। ਦੂਸਰੇ ਪਾਸੇ SKM ਨੇ ਆਪਣੀ ਬੈਠਕ ਚੰਡੀਗੜ੍ਹ ਕੀਤੀ, ਤੇ ਉਸ ਬੈਠਕ ਦੇ ਵਿੱਚ ਪਹਿਲਾਂ ਇਹ 15 ਤਰੀਕ ਨੂੰ ਸੀ, ਫਿਰ ਇਹ 16 ਨੂੰ ਲੈ ਕੇ 16 ਨੂੰ ਇਹਨਾਂ ਨੇ ਕਿਸਾਨ ਭਵਨ 'ਚ ਬੈਠਕ ਕੀਤੀ, ਔਰ ਇਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਹਾਂ ਕਿ ਜੀ ਤੁਸੀਂ ਪਿਛਲੀ ਬੈਠਕ ਛੱਡ ਕੇ ਭੱਜ ਗਏ ਸੀਗੇ, ਚਲੋ ਅੱਜ ਅਸੀਂ ਤੁਹਾਨੂੰ ਸੱਦ ਦਿਆਂ ਕਿ ਆਓ ਆਪਾਂ ਮਸਲੇ ਤੇ ਕਿਸਾਨੀ ਮਸਲਿਆਂ ਤੇ ਗੱਲ ਕਰੀਏ। ਸੋ ਇਹਨਾਂ ਨੇ ਬਕਾਇਦਾ ਜੀ ਇੱਕ ਕੁਰਸੀ ਤੇ ਮੁੱਖ ਮੰਤਰੀ ਪੰਜਾਬ, ਥੱਲੇ ਅੰਗਰੇਜ਼ੀ 'ਚ ਵੀ ਕਿ ਸ਼ਾਇਦ ਪੰਜਾਬੀ ਜੇ ਸਮਝ ਨਾ ਆਵੇ, ਕਈ ਵਾਰ ਐਨਕਾਂ 'ਚੋਂ ਨਹੀਂ ਪਤਾ ਲੱਗਦਾ ਤਾਂ ਇਸ ਲਈ ਕਹਿੰਦੇ ਥੱਲੇ ਅੰਗਰੇਜ਼ੀ 'ਚ ਵੀ ਲਿਖ ਦਿੰਦੇ ਹਾਂ ਪੰਜਾਬ CM ਭਗਵੰਤ ਮਾਨ, ਉਹ ਪੋਸਟਰ ਲਾ ਕੇ ਵਧੀਆ ਗੱਦੇ ਵਾਲੀ ਕੁਰਸੀ ਸਜਾ ਕੇ ਗੱਭੇ ਰੱਖੀ ਆਲੇ ਦੁਆਲੇ 2 ਮੰਤਰੀਆਂ ਦੀਆਂ, ਕਿ ਜੇ ਖੇਤੀਬਾੜੀ ਮੰਤਰੀ ਜਾਂ ਵਿੱਤ ਮੰਤਰੀ ਨਾਲ ਆਉਣਾ ਤਾਂ ਭਾਈ ਉਹਨਾਂ ਦੀ ਵੀ ਕੁਰਸੀਆਂ ਸਜਾਈਆਂ, ਪਰ ਜਨਾਬ 3 ਵਜੇ ਤੱਕ ਕਹਿੰਦੇ SKM ਵਾਲੇ ਡੀਕਦੇ ਰਹੇ, ਕੋਈ ਨਹੀਂ ਆਇਆ, ਪਤਾ ਹੀ ਸੀ ਨਹੀਂ ਆਉਣਾ, ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਭਾਈ ਕਿਸੇ ਨੇ ਨਹੀਂ ਆਉਣਾ ਸੀ, ਸੋ ਨਹੀਂ ਆਏ। ਹੁਣ ਇਹਨਾਂ ਨੇ ਅਗਲੇ ਪ੍ਰੋਗਰਾਮ ਐਲਾਨ ਦਿੱਤੇ ਨੇ, ਇਹ ਜਿੱਚੋਂ ਵੱਡਾ ਪ੍ਰੋਗਰਾਮ ਤਾਂ ਇਹ ਹੈ ਕਿ 26 ਮਾਰਚ ਨੂੰ ਜਿੱਦਣ ਪੰਜਾਬ ਦਾ ਬਜਟ ਪੇਸ਼ ਹੋਣਾ, ਉੱਦਣ ਕਿਸਾਨ ਜਥੇਬੰਦੀਆਂ ਨੇ ਕਿਹਾ SKM ਵਾਲਿਆਂ ਨੇ ਕਿ ਅਸੀਂ 34 ਸੈਕਟਰ ਦੇ ਗਰਾਊਂਡ ਦੇ ਵਿੱਚ ਇਕੱਠੇ ਹੋਵਾਂਗੇ, ਇੱਥੋਂ ਇਕੱਠੇ ਹੋ ਕੇ ਅਸੀਂ ਫਿਰ ਪੰਜਾਬ ਦੀ ਵਿਧਾਨ ਸਭਾ ਕੰਨੀ ਨੂੰ ਕੂਚ ਕਰਾਂਗੇ। ਸੋ ਉਸ ਦਿਨ ਮਾਰਚ ਕਰਨ ਦਾ, 26 ਮਾਰਚ ਨੂੰ ਵਿਧਾਨ ਸਭਾ ਕੰਨੀ ਮਾਰਚ ਕਰਨ ਦਾ ਐਲਾਨ ਕੀਤਾ
ਜੀ।
ਇਹ ਸਭ ਦੇ ਦਰਮਿਆਨ ਇਹਨਾਂ ਨੇ ਇਹ ਵੀ ਕਹਿਤਾ ਕਿ ਮਈ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ 3 ਵੱਡੀਆਂ ਮਹਾਂਪੰਚਾਇਤਾਂ ਕਰਨੀਆਂ, ਉਹ ਤੋਂ ਪਹਿਲਾਂ ਅਸੀਂ ਇੱਕ ਸੈਮੀਨਾਰ ਕਰਾਂਗੇ ਕਿਸਾਨੀ ਮਸਲਿਆਂ ਤੇ, 4 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਮਾਰਚ ਹੈ, ਤੇ ਬਰਨਾਲਾ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਮਈ ਮਹੀਨੇ ਦੇ ਵਿੱਚ ਹੀ ਮਹਾਂਪੰਚਾਇਤਾਂ ਹੋਣੀਆਂ
ਜੀ।
ਸੋ ਇਹ ਪ੍ਰੋਗਰਾਮ ਲਾਉਂਦੇ ਨੇ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੱਕਾ ਮੋਰਚਾ ਹੋ ਸਕਦਾ ਹੁਣ ਸਤੰਬਰ ਦੇ ਨੇੜੇ ਤੇੜੇ ਜਾ ਕੇ ਦਿਖੇ, ਪਰ ਉਹ ਤੋਂ ਪਹਿਲਾਂ ਇਹ ਤਿਆਰੀਆਂ ਜਿਹੜੀਆਂ ਨੇ ਸੰਕੇਤ ਕਰਦੀਆਂ ਨੇ ਕਿ ਕਿਸਾਨੀ ਧਿਰਾਂ ਫਿਰ ਆਪਣੇ ਮੁੱਦਿਆਂ ਨੂੰ ਲੈ ਕੇ ਸਰਗਰਮ ਹੋ ਰਹੀਆਂ ਨੇ। ਪਰ ਕੀ ਇਹ ਸੱਚਮੁੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਸਰਗਰਮ ਹੋ ਰਹੀਆਂ ਨੇ, ਜਾਂ ਵਿੱਚੋਂ ਇਹ ਵੀ ਫਿਕਰ ਆ ਕਿ ਇੱਕ ਧਿਰ ਸ਼ੰਭੂ ਬੈਠੀ ਹੈ, ਖਨੌਰੀ ਬੈਠੀ ਹੈ, ਹੈਂ ਘੱਟ ਘੱਟ ਹੈ ਜਾਂ ਵੱਧ ਹੈ, ਵੱਖਰੀ ਗੱਲ ਹੈ, ਚਰਚਾ ਜੀ ਤਾਂ ਅਗਲਿਆਂ ਦੀ ਹੋਈ ਜਾਂਦੀ ਹੈ, ਹੈਂ ਸਾਡੀ ਕਿਤੇ ਚਰਚਾ ਨਾ ਰਹਿ ਹੁਣ ਉਹ ਰਹਿ ਜਾਵੇ, ਕੀ ਇਸ ਲਈ ਕੁਸ਼ਚਨ ਨੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਫਿਰ ਵੀ ਪੰਜਾਬ ਦੇ ਵਿੱਚ ਜੇਕਰ ਕੋਈ ਸਰਕਾਰ ਨੂੰ ਸਵਾਲ ਕਰਦਾ ਨਜ਼ਰ ਆ ਰਿਹਾ ਉਹ ਤਾਂ ਕਿਸਾਨ ਜਥੇਬੰਦੀ
ਜੀ। ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਥੈਂਕ ਯੂ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।